ਸ੍ਰੀ ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਪੇਖ ਕੋ ਕਹ ਨਾ ਸਕਤ ਕਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ ਤ੍ਰਿਭਵਨ ਮਹੀਪ ਸੁਰ ਨਾਰ ਅਸੁਰ ਨੇਤ ਨੇਤ ਬਨ ਤਿਰਨ ਕਹਿਤ ਤੁਹੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ ਅਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ ਸ਼ਤਰੂ ਅਨੇਕ ਚਲਾਵਤ ਘਾਵ ਤਉ ਤਨ ਏਕ ਨ ਲਾਗਨ ਪਾਵੈ ਰਾਖਤ ਹੈ ਆਪਣੋ ਕਰ ਦੈ ਕਰ ਪਾਪ ਸੰਭੂ ਨ ਭੇਟਨ ਪਾਵੈ ਔਰ ਕੀ ਬਾਤ ਕਹਾਂ ਕਹਿ ਤੋ ਸੋ ਪੇਟ ਹੀ ਕੇ ਪਟ ਬੀਚ ਬਚਾਵੈ ਸਗਲ ਦੁਆਰ ਕੋ ਛਾੜ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ
ਸਤਨਾਮ ਵਾਹਿਗੁਰੂ ਸਾਹਿਬ ਜੀਓ ਜਫਰ ਨਾਮਹ ਪਾਤਸ਼ਾਹੀ ਦਸਵੀ ਇੱਕ ਓਅੰਕਾਰ ਹੁਕਮ ਸਤ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਫਰ ਨਾਮਾ ਸ੍ਰੀ ਮੁਖ ਬਾਕ ਪਾਤਸ਼ਾਹੀ ਦਸਵੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ ਕੀ ਫਤਿਹ ਅੰਤਰਜਾਮੀ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣ ਰਹੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਦ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵ ਹੈ ਪ੍ਰਭ ਮੱਥਾ ਹਰ ਜਸ ਲਿਖੇ ਹੈ ਬੇਅੰਤ ਸੋਹ ਹੈ ਸੇ ਹੱਥਾ ਚਰਨ ਪੁਨੀਤ ਪਵਿੱਤਰ ਚੱਲ ਹੈ ਪ੍ਰਭ ਪੱਥਾ ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ ਪੰਚਮ ਪਾਤਸ਼ਾਹ ਮਹਾਰਾਜ ਕਥਨ ਕਰਦੇ ਹਨ ਬਲਿਹਾਰ ਜਾਈਏ ਉਹਨਾਂ ਗੁਰੂ ਪਿਆਰਿਆਂ ਤੋਂ ਜਿਹੜੇ ਆਪਣੇ ਕੰਨਾਂ ਨਾਲ ਪਰਮੇਸ਼ਰ ਦੀ ਕਥਾ ਸੁਣਦੇ ਹਨ ਉਹ ਪ੍ਰਧਾਨ ਪੁਰਸ਼ ਹਨ ਜਿਹੜੇ ਮਹਾਰਾਜ ਦੇ ਚਰਨਾਂ ਵਿੱਚ ਆਪਣਾ ਸੀਸ ਝੁਕਾ ਦਿੰਦੇ ਨੇ ਨਿਮਰਤਾ ਧਾਰਨ ਕਰ ਲੈਂਦੇ ਨੇ ਆਪਣੀ ਹੰਗਤਾ ਨੂੰ ਛੱਡ ਕੇ ਆਪਣੀ ਸਿਆਣਪ ਨੂੰ ਛੱਡ ਕੇ ਆਪਣੀ ਬੁੱਧੀ ਨੂੰ ਛੱਡ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਜਾਂਦੇ ਨੇ, ਉਹ ਹੀ ਬੰਦੇ ਪੂਰਨ ਹੁੰਦੇ ਨੇ ਤੇ ਉਹੀ ਪ੍ਰਧਾਨ ਬਣਦੇ ਨੇ। ਜਿਹਨਾਂ ਹੱਥਾਂ ਦੇ ਨਾਲ ਗੁਰੂ ਕੀ ਬਾਣੀ ਲਿਖੀ ਜਾਂਦੀ ਹੈ ਉਹ ਹੱਥ ਪਵਿੱਤਰ ਹੁੰਦੇ ਨੇ, ਉਹ ਹੱਥ ਸੋਭਨੀਕ ਹੁੰਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਹੱਥ ਪਵਿੱਤਰ ਹਨ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਧੁਰ ਕੀ ਬਾਣੀ ਲਿਖੀ ਹੈ। ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਦੇ ਹੱਥ ਪਵਿੱਤਰ ਹਨ, ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਹੱਥ ਪਵਿੱਤਰ ਹਨ। ਹਰ ਜਸ ਲਿਖੇ ਹੈ ਬੇਅੰਤ ਸੋਹ ਹੈ ਸੇ ਹੱਥਾ, ਹੱਥ ਸੋਭਦੇ ਹਨ। ਚਰਨ ਪੁਨੀਤ ਪਵਿੱਤਰ ਪੈਰ ਸਾਰਿਆਂ ਨੂੰ ਮਿਲੇ ਨੇ, ਰੱਬ ਨੇ ਦਿੱਤੇ ਨੇ, ਪਰ ਗੁਰੂ ਘਰ ਸਾਰੇ ਨਹੀਂ ਆਉਂਦੇ। ਜਿਨ੍ਹਾਂ ਦੇ ਭਾਗ ਚੰਗੇ ਹੈ ਉਹ ਗੁਰੂ ਘਰ ਚੱਲ ਕੇ ਆਉਂਦੇ ਨੇ, ਉਹਨਾਂ ਦੇ ਚਰਨ ਉਹਨਾਂ ਦੇ ਪੈਰ ਪਵਿੱਤਰ ਹੋ ਜਾਂਦੇ, ਪੂਜਨੀਕ ਹੋ ਜਾਂਦੇ। ਚਰਨ ਪੁਨੀਤ ਪਵਿੱਤਰ ਤਾਂ ਹੀ ਗੁਰੂ ਕੇ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਅਸੀਂ ਮੰਗਦੇ ਹਾਂ। ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋ ਕੋ ਕਰ ਸੰਤਨ ਕੀ। ਜਣੇਖਣੇ ਦੇ ਪੈਰਾਂ ਦੀ ਚਰਨ ਧੂੜੀ ਮੱਥੇ ਨਹੀਂ ਲਾਈ ਜਾਂਦੀ, ਉਹਦੇ ਚਰਨਾਂ ਦੀ ਧੂੜ ਮੱਥੇ ਲਾਈ ਜਾਂਦੀ ਹੈ ਜਿਹੜਾ ਗੁਰੂ ਘਰ ਤੁਰ ਕੇ ਜਾਂਦਾ ਹੈ। ਚਰਨ ਪੁਨੀਤ ਪਵਿੱਤਰ ਚੱਲ ਹੈ ਪ੍ਰਭ ਪਥਾ, ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ। ਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਚ ਬੈਠਣ ਨਾਲ ਗੁਰੂ ਕੇ ਪਿਆਰਿਆਂ ਗੁਰਸਿੱਖਾਂ ਨਾਮ ਅਭਿਆਸੀਆਂ ਦੀ ਸੰਗਤ ਕਰਨ ਨਾਲ ਜੀਵਾਤਮਾ ਪਰਮਾਤਮਾ ਨੂੰ ਮਿਲ ਜਾਂਦੀ ਹੈ, ਬ੍ਰਹਮ ਦੇ ਵਿੱਚ ਲੀਨ ਹੋ ਜਾਂਦੀ ਹੈ, ਇਹਦਾ ਉਧਾਰ ਹੋ ਜਾਂਦਾ ਹੈ, ਇਹਦੇ ਦੁੱਖ ਕੱਟੇ ਜਾਂਦੇ ਹੈ। ਪਿਆਰੇ ਖਾਲਸਾ ਜੀ, ਗੁਰਦੁਆਰੇ ਆਉਣ ਦਾ ਪ੍ਰਯੋਜਨ, ਧਰਮੀ ਬਣਨ ਦਾ ਪ੍ਰਯੋਜਨ, ਕਥਾ ਕੀਰਤਨ ਸੁਣਨ ਦਾ ਪ੍ਰਯੋਜਨ, ਅੰਮ੍ਰਿਤ ਛਕਣ ਦਾ ਪ੍ਰਯੋਜਨ ਇੱਕੋ ਹੀ ਹੈ, ਅਸੀਂ ਸੁਖੀ ਹੋ ਜਾਈਏ। ਸੰਸਾਰ ਵਿੱਚ ਐਸਾ ਕੋਈ ਜੀਵ ਨਹੀਂ ਹੈ ਜਿਹੜਾ ਦੁੱਖ ਚਾਹੁੰਦਾ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ, ਸੁਖ ਕੋ ਮੰਗੈ ਸਭ ਕੋ, ਸੁਖ ਸਾਰੇ ਮੰਗਦੇ ਹਨ, ਦੁੱਖ ਨਾ ਮੰਗੈ ਕੋਈ। ਦੁੱਖ ਕਿਸੇ ਨੂੰ ਨਹੀਂ ਚਾਹੀਦਾ, ਪਰ ਸੁਖ ਮਿਲਣਾ ਕਿੱਥੋਂ ਹੈ ਇਹ ਆਮ ਲੋਕਾਂ ਨੂੰ ਪਤਾ ਨਹੀਂ। ਜਿਹੜੇ ਜਿਹੜੇ ਪਦਾਰਥਾਂ 'ਚ ਸੁਖ ਭਾਲਦੇ ਨੇ ਉਹਨਾਂ 'ਚੋਂ ਦੁੱਖ ਲੱਭਦਾ ਹੈ। ਸੁਖ ਨਾ ਹੀ ਬਹੁਤੇ ਧਨ ਖਾਟੇ, ਬਹੁਤ ਪੈਸਾ ਕਮਾ ਲਈਏ, ਲੱਖਾਂ ਪਤੀ ਕਰੋੜਾਂ ਪਤੀ ਅਰਬਾਂ ਪਤੀ ਬਣ ਜਾਈਏ ਫਿਰ ਅਸੀਂ ਸੁਖੀ ਹੋ ਜਾਵਾਂਗੇ, ਬੜਾ ਵੱਡਾ ਭੁਲੇਖਾ ਹੈ। ਅਰਬਾਂ ਪਤੀਆਂ ਨੂੰ ਪੁੱਛੋ ਕੀ ਹਾਲ ਹੈ, ਰੋਂਦੇ ਹੀ ਫਿਰਦੇ ਹਨ, ਸੁਖੀ ਨਹੀਂ ਹਨ। ਸੁਖ ਨਾ ਹੀ ਵੇਖੇ ਨਿਰਤ ਨਾਟੇ, ਅੱਖਾਂ ਨਾਲ ਬਹੁਤ ਸਾਰੇ ਤਮਾਸ਼ੇ, ਨਾਟਕ ਚੇਟਕ, ਫਿਲਮਾਂ, ਟੀਵੀ, ਮੂਵੀਆਂ ਦੇਖ ਲਓ, ਬੰਦਾ ਸੁਖੀ ਹੋ ਜਾਏਗਾ? ਨਹੀਂ ਹੁੰਦਾ। ਬਲਕਿ ਜਿਹੜੀਆਂ ਪਰੇਸ਼ਾਨੀਆਂ ਫਿਲਮਾਂ 'ਚ ਦਿਖਾਈਆਂ ਜਾਂਦੀਆਂ ਨੇ ਦਿਮਾਗ 'ਚ ਬਹਿ ਜਾਂਦੀਆਂ ਨੇ, ਕਈ ਪਾਗਲ ਹੋ ਜਾਂਦੇ ਹਨ। ਸੁਖ ਨਾ ਹੀ ਪੇਖੇ ਨਿਰਤ ਨਾਟੇ, ਸੁਖ ਨਾ ਹੀ ਬਹੁ ਦੇਸ਼ ਕਮਾਏ, ਦੇਸਾਂ ਪ੍ਰਦੇਸਾਂ ਜਾ ਕੇ ਕਮਾਈ ਕਰਾਂਗੇ ਸੁਖੀ ਹੋ ਜਾਵਾਂਗੇ, ਪਰ ਇਹ ਵੀ ਇੱਕ ਭੁਲੇਖਾ ਹੀ ਹੈ। ਕਿਸੇ ਨੂੰ ਪੁੱਛ ਲਓ ਕੀ ਹਾਲ ਹੈ, ਕਹਿੰਦਾ ਬੜਾ ਦੁਖੀ ਹਾਂ। ਕਿਸੇ ਨੂੰ ਪੁੱਛ ਲਓ, ਸਰਬ ਸੁਖਾ ਹਰ ਹਰ ਗੁਣ ਗਾਏ। ਕਿਸੇ ਨਾਮ ਜਪਣ ਵਾਲੇ ਨੂੰ ਪੁੱਛੋ ਕੀ ਹਾਲ ਹੈ, ਕਹਿੰਦਾ ਚੜ੍ਹਦੀ ਕਲਾ ਹੈ, ਸਾਰੇ ਸੁੱਖ ਮਿਲ ਗਏ ਰੱਬ ਰੱਬ ਕਰਨ ਨਾਲ। ਸੋ ਗੁਰੂ ਪਿਆਰੇ ਖਾਲਸਾ ਜੀਓ, ਆਪਾਂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ 'ਚ ਬੈਠ ਕੇ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਗੁਰੂ ਘਰ ਦੇ ਵਿੱਚ ਦਾਸ ਦੀ ਅੱਜ ਪਹਿਲੀ ਹਾਜ਼ਰੀ ਹੈ, ਪ੍ਰਬੰਧਕ ਸਾਹਿਬਾਨਾਂ ਵੱਲੋਂ ਸੰਗਤ ਵੱਲੋਂ ਹੁਕਮ ਹੋਇਆ ਜੋ ਗੁਰੂ ਨੇ ਸੰਗਤ ਨੂੰ ਫੁਰਨਾ ਦਿੱਤਾ ਕਿ ਜਫ਼ਰਨਾਮਾ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਔਰੰਗਜ਼ੇਬ ਵੱਲ ਲਿਖਿਆ ਹੈ। ਦਸਮ ਪਾਤਸ਼ਾਹ ਜੀ ਦੀ ਬਾਣੀ ਦੀ ਸਮਾਪਤੀ ਭੋਗ ਇਸੇ ਬਾਣੀ ਤੇ ਪੈਂਦਾ ਹੈ। ਜੈਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਪਜੀ ਸਾਹਿਬ ਜੀ ਤੋਂ ਆਰੰਭ ਹੁੰਦੇ ਹਨ ਤੇ ਸਲੋਕ ਮਹੱਲਾ ਨਾਵਾਂ ਰਾਗਮਾਲਾ ਤੇ ਜਾ ਕੇ ਸਮਾਪਤੀ ਹੋ ਜਾਂਦੀ ਹੈ, ਇਸੇ ਤਰ੍ਹਾਂ ਦਸਮ ਪਾਤਸ਼ਾਹ ਕਲਗੀਧਰ ਜੀ ਦੀ ਬਾਣੀ ਸ੍ਰੀ ਜਾਪ ਸਾਹਿਬ ਜੀ ਤੋਂ ਸ਼ੁਰੂ ਹੋ ਕੇ ਜਫ਼ਰਨਾਮੇ ਤੇ ਜਾ ਸਮਾਪਤ ਹੁੰਦੀ ਹੈ। ਇਹ ਭੋਗ ਦੀ ਬਾਣੀ ਹੈ ਦਸਮ ਪਾਤਸ਼ਾਹ ਜੀ ਦੀ ਬਾਣੀ ਦੀ ਤੇ ਸਾਧ ਸੰਗਤ ਜੀ ਮਹਿੰਗੀ ਬਾਣੀ ਹੈ, ਫਾਰਸੀ ਵਿੱਚ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਕਵੀਆਂ ਦੇ ਰਾਜੇ ਹੋਏ ਨੇ, ਬਾਦਸ਼ਾਹ ਹੋਏ ਨੇ, ਛੰਦਾਂ ਦੇ ਵੀ ਬਾਦਸ਼ਾਹ ਹੋਏ ਨੇ, ਭਾਸ਼ਾਵਾਂ ਦੇ ਵੀ ਪਾਤਸ਼ਾਹ ਹੋਏ ਨੇ, ਸੰਗੀਤ ਦੇ ਵੀ ਬਾਦਸ਼ਾਹ, ਸਰਬ ਗੁਣਾ ਸੰਪੰਨ ਪੂਰੇ ਭੰਡਾਰੇ ਸੱਚੇ ਪਾਤਸ਼ਾਹ। ਸਤਿਗੁਰੂ ਕਲਗੀਧਰ ਜੀ ਮਹਾਰਾਜ ਨੇ ਜਫ਼ਰਨਾਮਾ ਕਿਵੇਂ ਲਿਖਿਆ, ਕਦੋਂ ਲਿਖਿਆ, ਕਿਉਂ ਲਿਖਿਆ? ਆਪ ਜੀ ਕਲਗੀਧਰ ਜੀ ਦਾ ਮੋਟਾ ਮੋਟਾ ਇਤਿਹਾਸ ਲਗਭਗ ਸਾਰੇ ਜਾਣਦੇ ਹੋ। ਭਾਵੇਂ ਮੈਂ ਬੇਨਤੀ ਕਰਾਂ ਵੀ ਜਿੰਨਾ ਇਤਿਹਾਸ ਮਹਾਰਾਜ ਦਾ ਸਾਨੂੰ ਖੋਜਣਾ ਚਾਹੀਦਾ ਹੈ, ਬਰੀਕੀ ਨਾਲ ਓਨੇ ਸ਼ੌਕ ਨਾਲ ਨਹੀਂ ਖੋਜਦੇ। ਬਹੁਤਾ ਨਹੀਂ ਤਾਂ ਘੱਟੋ ਘੱਟ ਸਾਰੀ ਕਥਾ ਸੂਰਜ ਪ੍ਰਕਾਸ਼ ਦੀ ਇੱਕ ਵਾਰੀ ਹਰ ਸਿੱਖ ਨੂੰ ਸੁਣਨੀ ਚਾਹੀਦੀ ਹੈ, ਇੱਕ ਵਾਰੀ ਜ਼ਿੰਦਗੀ 'ਚ। 7 ਸਾਲ ਲੱਗਦੇ ਕਥਾ 'ਤੇ ਜੇ ਘੰਟਾ ਰੋਜ਼ ਹੋਵੇ। 7 ਸਾਲ ਜਿਹੜਾ ਲਗਾਤਾਰ ਗੁਰਪ੍ਰਤਾਪ ਸੂਰਜ ਦੀ ਕਥਾ ਸੁਣ ਲਵੇ, ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕਰਕੇ ਕਲਗੀਧਰ ਪਿਤਾ ਜੀ ਮਹਾਰਾਜ ਤੱਕ ਦੇ ਇਤਿਹਾਸ ਦੇ ਦਰਸ਼ਨ ਹੋ ਜਾਂਦੇ ਆ, ਸਤਿਗੁਰਾਂ ਦੇ ਸਰੂਪ ਦੇ ਦਰਸ਼ਨ ਹੋ ਜਾਂਦੇ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਇਸ ਤਰੀਕੇ ਨਾਲ ਹੈ ਵੀ ਜਿਵੇਂ ਸਾਹਮਣੇ ਫਿਲਮ ਆ ਜਾਂਦੀ ਹੈ। ਉਹਨਾਂ ਮਹਾਂਪੁਰਸ਼ਾਂ ਦੀ ਸੁਰਤ ਬੜੀ ਉੱਚੀ ਸੀ। ਭਾਈ ਸੰਤੋਖ ਸਿੰਘ ਹੋਰਾਂ ਨੇ ਬੜੇ ਬੜੇ ਵੱਡੇ ਗ੍ਰੰਥਾਂ ਦਾ ਅਨੁਵਾਦ ਕੀਤਾ ਸੰਸਕ੍ਰਿਤ ਵਿੱਚੋਂ। ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਡਿਕਸ਼ਨਰੀ ਹੈ, ਸਭ ਤੋਂ ਪਹਿਲੀ ਡਿਕਸ਼ਨਰੀ ਹੈ, ਉਹ ਅਮਰਕੋਸ਼ ਹੈ। ਅਮਰਕੋਸ਼ ਨੂੰ ਭਾਈ ਸੰਤੋਖ ਸਿੰਘ ਜੀ ਨੇ ਉਲੱਥਾ ਕੀਤਾ। ਉਹਦਾ ਪਹਿਲਾਂ 1000 ਸਾਲ ਹੋ ਗਏ, ਉਹਦਾ ਕਿਸੇ ਤੋਂ ਉਲੱਥਾ ਨਹੀਂ ਹੋਇਆ। ਐਡੇ ਵੱਡੇ ਵਿਦਵਾਨ ਸਨ, ਆਤਮ ਪੁਰਾਣ ਲਿਖਿਆ, ਗਰਭਗੰਜਨੀ ਟੀਕਾ ਲਿਖਿਆ, ਸ੍ਰੀ ਵਾਲਮੀਕ ਜੀ ਦੀ ਰਮਾਇਣ ਦੀ ਉਹਨਾਂ ਨੇ ਅਨੁਵਾਦ ਕਰਕੇ ਕਥਾ ਛੰਦਾਬੰਦੀ 'ਚ ਸਾਡੇ ਸਾਹਮਣੇ ਰੱਖੀ। ਐਸੇ ਐਸੇ ਮਹਾਨ ਗ੍ਰੰਥਾਂ ਦੀ ਜਦੋਂ ਉਹ ਕਥਾ ਲਿਖ ਰਹੇ ਸਨ ਤਾਂ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਹੋਏ। ਅੰਮ੍ਰਿਤ ਵੇਲੇ ਉੱਠਦੇ ਸਨ, 2 ਵਜੇ ਇਸ਼ਨਾਨ ਕਰਕੇ ਧਿਆਨ 'ਚ ਬੈਠ ਜਾਂਦੇ ਸਨ, ਦਿਨ ਚੜ੍ਹੇ ਤੱਕ ਇੱਕਮਿੱਕ ਹੋ ਕੇ ਅਕਾਲ ਪੁਰਖ ਦੇ ਨਾਲ। ਸਾਧ ਸੰਗਤ ਜੀ, ਮਾੜੇ ਬੰਦੇ ਨੂੰ ਮਾੜੀਆਂ ਗੱਲਾਂ ਆਉਂਦੀਆਂ ਚੰਗੀਆਂ ਨਹੀਂ ਆਉਂਦੀਆਂ ਕਦੀ, ਤੇ ਚੰਗੇ ਨੂੰ ਮਾੜੀਆਂ ਨਹੀਂ ਆਉਂਦੀਆਂ। ਚੰਗੇ ਬੰਦੇ ਹੀ ਚੰਗੀਆਂ ਗੱਲਾਂ ਕਰਦੇ ਆ, ਚੰਗੀ ਪਵਿੱਤਰ ਆਤਮਾ ਸਨ, ਜੁੜੇ ਹੋਏ ਸਨ। ਐਡਾ ਵੱਡਾ ਗ੍ਰੰਥ ਲਿਖ ਦੇਣਾ ਕੋਈ ਸੌਖਾ ਕੰਮ ਨਹੀਂ ਹੈ। ਕਿਸੇ ਬੰਦੇ ਕੋਲੋਂ ਇੱਕ ਐਪਲੀਕੇਸ਼ਨ ਲਿਖਣੀ ਹੋਵੇ ਨਾ, ਉਹਨੂੰ ਵਕਤ ਪੈ ਜਾਂਦਾ ਹੈ। 100 ਬੰਦਿਆਂ ਨੂੰ ਪੁੱਛਦਾ ਕੀ ਲਿਖਾਂ ਕੀ ਨਾ ਲਿਖਾਂ। ਫਿਰ ਦੀਨ ਦੁਨੀਆਂ ਦੇ ਮਾਲਕ ਦਾ ਇਤਿਹਾਸ ਲਿਖਣਾ ਸੀ, ਪਰਮੇਸ਼ਰ ਦੀ ਕਥਾ ਲਿਖਣੀ ਸੀ। ਭਾਈ ਸੰਤੋਖ ਸਿੰਘ ਸਮਾਧੀ 'ਚ ਬੈਠੇ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਪ੍ਰਤੱਖ ਹੋ ਕੇ ਦਰਸ਼ਨ ਦਿੱਤੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ। ਸੰਤੋਖ ਸਿੰਘ ਦੇ ਸਿਰ 'ਤੇ ਹੱਥ ਰੱਖਿਆ, ਕਹਿਣ ਲੱਗੇ, ਸੰਤੋਖ ਸਿੰਘ, ਤੈਨੂੰ ਇੰਨੀ ਵਿੱਦਿਆ ਦਿੱਤੀ ਸੀ ਸਾਡੀ ਕਥਾ ਲਿਖਣੀ, ਹੋਰ ਹੋਰ ਕੰਮਾਂ 'ਚ ਪਿਆ, ਸਾਡੀ ਕਥਾ ਕਦੋਂ ਲਿਖੇਗਾ? ਕਹਿਣ ਲੱਗਾ, ਗਰੀਬ ਨਿਵਾਜ, ਤੁਹਾਡੀ ਕਥਾ ਅਕਥ ਹੈ। ਮੈਂ ਜੀਵ ਹਾਂ, ਤੁਸੀਂ ਈਸ਼ਵਰ ਹੋ। ਜੀਵ ਦੀ ਸਮਰੱਥਾ ਨਹੀਂ ਈਸ਼ਵਰ ਦੀ ਕਥਾ ਲਿਖ ਦੇਵੇ। ਮੈਂ ਕੀ ਜਾਣਾ ਤੁਹਾਡੇ ਕਿਹੜੇ ਕਿਹੜੇ ਚੋਜ ਹਨ, ਕਿੱਦਾਂ ਕਿੱਦਾਂ ਦੇ ਹਨ? ਗਰੀਬ ਨਿਵਾਜ ਪਾਤਸ਼ਾਹ ਕਹਿਣ ਲੱਗੇ, ਅਸੀਂ 10 ਜਾਮਿਆਂ 'ਚ ਜਿਹੜੇ ਜਿਹੜੇ ਕੌਤਕ ਕੀਤੇ ਹਨ, ਉਹ ਤੇਰੇ ਸਾਹਮਣੇ ਸਾਰੇ ਸੀਨ ਆਈ ਜਾਣਗੇ, ਦੇਖ ਦੇਖ ਕੇ ਲਿਖੀ ਜਾਏਗਾ। ਤੇ ਸਾਧ ਸੰਗਤ ਜੀ ਕੈਥਲ ਦੇ ਵਿੱਚ ਹਵੇਲੀ ਅੱਜ ਵੀ ਮੌਜੂਦ ਹੈ, ਜਿਹੜੀ ਹਵੇਲੀ 'ਚ ਭਾਈ ਸਾਹਿਬ ਨੇ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਕੀਤੀ। ਅੰਮ੍ਰਿਤ ਵੇਲੇ ਉਸੇ ਤਰ੍ਹਾਂ ਹੀ ਉੱਠਣਾ, 2 ਵਜੇ ਇਸ਼ਨਾਨ ਕਰਕੇ ਭਜਨ ਕਰਨਾ, ਸਵੇਰੇ 6-7 ਵਜੇ ਨਾਸ਼ਤਾ ਪਾਣੀ ਕਰਕੇ ਥੋੜ੍ਹੀ ਸੈਰ ਕਰਨੀ, ਫਿਰ 10 ਮਿੰਟ ਆਰਾਮ ਕਰਨਾ। 10 ਵਜੇ ਰਾਈਟ ਟਾਈਮ ਲਿਖਣ 'ਤੇ ਬਹਿ ਜਾਂਦੇ ਸੀ ਲਿਖਾਰੀ, 4 ਲਿਖਾਰੀ ਬਹਿੰਦੇ ਸੀ 4 ਕੋਨਿਆਂ ਵਿੱਚ, ਭਾਈ ਸਾਹਿਬ ਹੱਥ ਵਿੱਚ ਛੜੀ ਲੈ ਕੇ ਇਸ ਤਰ੍ਹਾਂ ਟਹਿਲਦੇ ਸਨ, ਅਕਾਲ ਪੁਰਖ ਨਾਲ ਗੁਰੂ ਨਾਨਕ ਸਾਹਿਬ ਨਾਲ ਸੁਰਤੀ ਜੋੜ ਲੈਂਦੇ ਸਨ, ਅਤੇ ਜੋ ਜੋ ਛੰਦਾਂ ਦੇ ਵਿੱਚ ਉਹਨਾਂ ਨੇ ਜਿਹੜੀ ਜਿਹੜੀ ਰਚਨਾ ਰਚਨੀ ਹੁੰਦੀ ਸੀ, ਸ਼ਾਂਤ ਰਸ ਦੀ ਸ਼ਾਂਤ ਰਸ ਦੇ ਛੰਦਾਂ ਵਿੱਚ, ਸ਼ਿੰਗਾਰ ਰਸ ਸ਼ਿੰਗਾਰ ਦੇ, ਵੀਰ ਰਸ ਵੀਰ, 9 ਦੇ 9 ਰਸ ਉਹਨਾਂ ਦੀ ਬਾਣੀ 'ਚ ਆਉਂਦੇ ਆ, ਗੁਰੂ ਸਾਹਿਬਾਂ ਦੇ ਪ੍ਰਤੱਖ ਦਰਸ਼ਨ ਕਰਾ ਦਿੰਦੇ ਸਨ। ਅਤੇ ਅੱਜ ਆਪਾਂ ਉਹ ਕਥਾ ਸੁਣਨ ਦੀ ਬਜਾਏ ਉਲਟਾ ਕਹਿੰਦੇ ਜੀ ਕਥਾ ਹੋਣੀ ਨਹੀਂ ਚਾਹੀਦੀ ਸੂਰਜ ਪ੍ਰਕਾਸ਼ ਦੀ, ਬੰਦ ਕਰਾ ਦਿਓ ਗੁਰਦੁਆਰਿਆਂ 'ਚੋਂ। ਜਿਹੜੇ ਐਸਾ ਪ੍ਰਚਾਰ ਕਰਦੇ ਸਾਡੇ ਭਰਾ, ਉਹਨਾਂ ਨੂੰ ਆਖੋ ਭਾਈ ਤੁਸੀਂ ਕੋਈ ਹੋਰ ਗ੍ਰੰਥ ਬਣਾ ਕੇ ਦੇ ਦਿਓ, ਅਸੀਂ ਉਹਦੀ ਕਥਾ ਕਰ ਲਿਆ ਕਰਾਂਗੇ। ਸੂਰਜ ਪ੍ਰਕਾਸ਼ ਦਾ ਕੋਈ ਤੋੜ ਤਾਂ ਕੱਢੋ, ਕੋਈ ਦੀ ਬਰਾਬਰੀ ਤਾਂ ਲਿਆਓ। ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਿਰਾਵੈ। ਸੋ ਪੈਰਿਓ ਕਥਾ ਸੁਣਿਆ ਕਰੋ ਸੂਰਜ ਪ੍ਰਕਾਸ਼ ਦੀ, ਦਸਾਂ ਗੁਰੂ ਸਾਹਿਬਾਂ ਦੀ, ਫਿਰ ਸਮਝ ਆਵੇਗੀ। ਜਿਹਦੀ ਬਾਣੀ ਸਮਝਣੀ ਹੋਵੇ ਨਾ, ਪਹਿਲਾਂ ਉਹਦਾ ਇਤਿਹਾਸ ਜ਼ਰੂਰੀ ਪਤਾ ਹੋਵੇ ਵੀ ਉਹ ਕੌਣ ਸੀ। ਜਦੋਂ ਕਿਸੇ ਬਜ਼ੁਰਗ ਦਾ ਇਤਿਹਾਸ ਪਤਾ ਹੋਵੇ, ਫਿਰ ਅਸੀਂ ਉਹਦੇ ਵਿਚਾਰ ਵੀ ਜਾਣਨਾ ਚਾਹੁੰਦੇ ਹਾਂ। ਜੇ ਸਾਨੂੰ ਉਹਦਾ ਪਤਾ ਹੀ ਨਹੀਂ, ਉਹਦਾ ਨਾਂ ਹੀ ਨਹੀਂ ਸੁਣਿਆ, ਉਹਦੇ ਵਿਚਾਰ ਇਤਿਹਾਸ ਬਾਰੇ ਨਹੀਂ ਪਤਾ, ਉਹਦੀ ਕਰਨੀ ਬਾਰੇ ਨਹੀਂ ਪਤਾ, ਉਹਦੇ ਵਿਚਾਰਾਂ ਤੋਂ ਕੀ ਲੈਣਾ। ਅੱਜ ਜਿਹੜੇ ਬਾਣੀ ਉੱਤੇ ਕਿੰਤੂ ਕਰਦੇ, ਉਹਨਾਂ ਨੂੰ ਸੱਚੇ ਪਾਤਸ਼ਾਹ ਦੀ ਕਰਨੀ ਦਾ ਪਤਾ ਨਹੀਂ ਹੈ। ਸਤਿਗੁਰਾਂ ਨੇ ਸਾਡੇ ਲਈ ਕੀ ਕੀਤਾ, 10 ਜਾਮਿਆਂ ਦੇ ਵਿੱਚ ਸੱਚੇ ਪਾਤਸ਼ਾਹ ਨੇ ਆਪਣੇ ਵਾਸਤੇ, ਸਾਡੇ ਵਾਸਤੇ ਬੜਾ ਕੁਝ ਕੀਤਾ, ਆਪਣੇ ਵਾਸਤੇ ਕੁਝ ਵੀ ਨਹੀਂ। ਪਹਿਲੇ ਜਾਮੇ 'ਚ ਵੇਖ ਲਓ, ਕੌਣ ਹੈ ਜਿਹੜਾ ਪਿਤਾ ਆਪਣੇ ਪੁੱਤਰਾਂ ਨੂੰ ਘਰ ਛੱਡ ਕੇ ਅਤੇ ਬਾਹਰ ਤੁਰ ਪਵੇ। ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਚੰਦ ਜੀ ਛੋਟੇ ਛੋਟੇ ਸਨ, ਲਖਮੀ ਚੰਦ ਤਾਂ ਗੋਦੀ ਵਿੱਚ ਹੀ ਸਨ, ਅਜੇ ਰਿੜਦੇ ਸਨ, ਛੋਟੀ ਉਮਰ ਸੀ, 1-1.5 ਸਾਲ ਦੀ ਹੋਣੀ ਹੈ, ਅਤੇ ਵੱਡੇ ਜਿਹੜੇ ਸਨ ਉਹ 3-4 ਸਾਲ ਦੇ ਸਨ। ਅਤੇ ਦੋਵਾਂ ਪੁੱਤਰਾਂ ਨੂੰ, ਆਪਣੀ ਪਤਨੀ ਨੂੰ, ਆਪਣੇ ਪਰਿਵਾਰ ਨੂੰ ਛੱਡ ਕੇ 4 ਉਦਾਸੀਆਂ ਸੱਚੇ ਪਾਤਸ਼ਾਹ ਨੇ ਕੀਤੀਆਂ ਜਗਤ ਜਲੰਦੇ ਨੂੰ ਠਾਰਨ ਵਾਸਤੇ। ਕੁੱਲ ਸੰਸਾਰ ਦਾ ਚੱਕਰ ਲਾਇਆ, ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਵਾ। 10 ਜਾਮਿਆਂ 'ਚ ਜੋ ਜੋ ਕੀਤਾ ਸਾਡੇ ਲਈ ਕੀਤਾ, ਆਪਣੇ ਵਾਸਤੇ, ਆਪ ਤਾਂ ਉਹ ਪਰਮੇਸ਼ਰ ਹੀ ਸਨ, ਪਰਮੇਸ਼ਰ ਨੂੰ ਆਪਣੇ ਲਈ ਕੁਝ ਨਹੀਂ ਕਰਨਾ ਪੈਂਦਾ, ਉਹ ਆਪ ਹੀ ਹੈ, ਸਹਿ ਭੰਗ ਸੁਤੇ ਪ੍ਰਕਾਸ਼ ਹੈ। 10ਵੇਂ ਜਾਮੇ 'ਚ ਸੱਚੇ ਪਾਤਸ਼ਾਹ ਨੇ ਇੰਤਹਾ ਕਰ ਦਿੱਤੀ ਕੁਰਬਾਨੀ ਦੀ, ਆਪਣੇ ਖਾਲਸੇ ਤੋਂ ਆਪਣਾ ਸਾਰਾ ਕੁਝ ਵਾਰ ਦਿੱਤਾ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀ ਇਹ ਸੁਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ, ਸਾਨੂੰ ਇੰਨਾ ਮਾਣ ਦਿੱਤਾ। ਮੋਗਰਹਿ ਮੈਂ ਸਿਰ ਤੇ ਤਨ ਲੋ ਧਨ ਹੈ ਸਭ ਹੀ ਇਨ ਹੀ ਕੋ, ਮੇਰੇ ਘਰ ਵਿੱਚ ਜੋ ਕੁਝ ਹੈ, ਸਿਰ ਮੇਰਾ, ਸਰੀਰ ਮੇਰਾ, ਤਨ ਮਨ ਧਨ ਮੇਰਾ ਨਹੀਂ ਹੈ, ਮੇਰੇ ਖਾਲਸੇ ਦਾ। ਇੰਨਾ ਰੁਤਬਾ ਖਾਲਸੇ ਨੂੰ ਦੇਣ ਵਾਲੇ ਬਾਜਾਂ ਵਾਲੇ ਪਾਤਸ਼ਾਹ ਨੇ, ਭਾਰਤ ਵਾਸੀਆਂ ਵਾਸਤੇ ਕਹਿ ਲਓ, ਪੂਰੀ ਦੁਨੀਆਂ ਵਾਸਤੇ ਕਹਿ ਲਓ, ਪੂਰੇ ਸੰਸਾਰ ਵਾਸਤੇ, ਕਿਉਂਕਿ ਮਹਾਂਪੁਰਸ਼ ਕਦੀ ਕਿਸੇ ਇੱਕ ਕੌਮ ਦੇ ਨਹੀਂ ਹੁੰਦੇ। ਜਿੰਨੇ ਵੀ ਮਹਾਂਪੁਰਸ਼ ਹੁੰਦੇ ਹੈ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਮਹਾਂਪੁਰਸ਼ ਕਿਸੇ ਇੱਕ ਬੰਦੇ ਨੂੰ ਉਪਦੇਸ਼ ਦਿੰਦੇ, ਸਾਰੀ ਦੁਨੀਆਂ ਦਾ ਭਲਾ ਕਰ ਦਿੰਦੇ, ਇੱਕੋ ਬੰਦੇ ਨੂੰ ਨਹੀਂ ਕਹਿੰਦੇ, ਸਾਰੀ ਦੁਨੀਆਂ ਨੂੰ ਗੱਲ ਕਹਿੰਦੇ ਹੈ। ਉਹ ਇੱਕ ਬੰਦੇ ਦਾ ਤਾਂ ਬਹਾਨਾ ਹੁੰਦਾ, ਉਪਦੇਸ਼ ਸਾਰੀ ਮਾਨਵਤਾ ਦਾ ਸਾਂਝਾ ਹੁੰਦਾ। ਸੱਚੇ ਪਾਤਸ਼ਾਹ ਮਹਾਰਾਜ ਨੇ ਹਿੰਦੂ ਮੁਸਲਮਾਨ ਹਰ ਇਨਸਾਨ ਦੇ ਵਾਸਤੇ ਰਾਹ ਦੱਸਿਆ ਵੀ ਸੱਚ ਦਾ ਮਾਰਗ ਹੈ, ਬੰਦਗੀ ਕਰੋ, ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ। ਔਰ ਜ਼ਾਲਮ ਦੀਆਂ ਜੜ੍ਹਾਂ ਪੁੱਟਣ ਵਾਸਤੇ ਆਪਣਾ ਸਰਬੰਸ ਵਾਰ ਦਿੱਤਾ। ਤੁਸੀਂ ਜਾਣਦੇ ਹੋ ਬਾਣੀ ਚ ਮਹਾਰਾਜ ਕਹਿੰਦੇ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ। ਜੇ ਕੋਈ ਸੱਚ ਬੋਲਦਾ, ਝੂਠੇ ਨੂੰ ਤਿੰਨੇ ਕੱਪੜੀ ਅੱਗ ਲੱਗਦੀ ਹੈ। ਝੂਠਾ ਬੰਦਾ ਸੜਦਾ ਰਹਿੰਦਾ, ਕੁੜਦਾ ਰਹਿੰਦਾ, ਸੱਪ ਦੀ ਤਰ੍ਹਾਂ ਵਿਸ ਘੋਲਦਾ, ਜਦੋਂ ਮੌਕਾ ਬਣੇ ਡੰਗ ਮਾਰਦਾ। ਮਹਾਰਾਜ ਦਸਵੇਂ ਪਾਤਸ਼ਾਹ ਦੀ ਚੜ੍ਹਦੀ ਕਲਾ ਨੂੰ ਦੇਖ ਕੇ ਪਹਾੜੀ ਰਾਜੇ ਸੜ ਗਏ। ਇਹ ਗੁਰੂ, ਇਹ ਨੌਜਵਾਨ, ਅਸੀਂ ਪੁਰਾਣੇ ਰਾਜੇ, ਇਹਦੀ ਚੜ੍ਹਤ ਸਾਡੇ ਨਾਲ ਜ਼ਿਆਦੀ। ਨਗਾਰੇ ਵਜਾਉਂਦਾ, ਘੋੜਿਆਂ ਤੇ ਚੜ੍ਹਦਾ, ਬਾਜ ਰੱਖਦਾ, ਸ਼ਿਕਾਰ ਖੇਡਦਾ, ਤਾਂ ਬਾਦਸ਼ਾਹ ਬਣਿਆ ਫਿਰਦਾ। ਮਹਾਰਾਜ ਦਸਵੇਂ ਪਾਤਸ਼ਾਹ ਦਾ ਜਾਹੋ ਜਲਾਲ ਨਾ ਝੱਲਿਆ ਗਿਆ ਤੇ ਉਹਨਾਂ ਨੇ ਮਹਾਰਾਜ ਨਾਲ ਜੰਗ ਜਹਾਦ ਸ਼ੁਰੂ ਕਰ ਦਿੱਤੇ। ਪਹਿਲਾ ਜੰਗ ਗੁਰੂ ਸਾਹਿਬ ਜੀ ਨੇ 21 ਸਾਲ ਦੀ ਉਮਰ ਚ ਭੰਗਾਣੀ ਦੇ ਮੈਦਾਨ ਚ ਲੜਿਆ। ਪੌਂਟਾ ਸਾਹਿਬ ਤੋਂ 22 ਕਿਲੋਮੀਟਰ ਹੈ ਭੰਗਾਣੀ ਪਿੰਡ। ਉਸ ਜੰਗ ਵਿਚ ਆਪਣੇ ਦੋ ਭਰਾਵਾਂ ਨੂੰ ਵਾਰਿਆ। ਸਤਿਗੁਰੂ ਜੀ ਦੇ ਭੂਆ ਦੇ ਪੁੱਤਰ ਭਾਈ ਸਨ ਸੰਗੋ ਸ਼ਾਹ ਤੇ ਭਾਈ ਜੀਤ ਮੱਲ, ਸ਼ਹੀਦ ਹੋਏ ਉੱਥੇ। ਪੀਰ ਬੁੱਧੂ ਸ਼ਾਹ ਦੇ ਪਰਿਵਾਰ ਵਿੱਚੋਂ ਉਹਨਾਂ ਦੇ ਮੁਰੀਦ ਵੀ ਸ਼ਹੀਦ ਹੋਏ। ਹੋਰ ਬੜੇ ਗੁਰਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ। ਜੰਗ ਜਿੱਤਿਆ ਮਹਾਰਾਜ ਨੇ ਭੰਗਾਣੀ ਦਾ। ਦੂਸਰਾ ਜੰਗ ਨਦੌਣ ਦਾ, ਰਾਜੇ ਭੀਮ ਚੰਦ ਨੇ ਕਈ ਸਾਲ ਮਾਮਲਾ ਨਹੀਂ ਸੀ ਤਾਰਿਆ ਔਰੰਗਜ਼ੇਬ ਦਾ, ਕਈ ਸਾਲ ਟੈਕਸ ਨਹੀਂ ਭੇਜਿਆ ਦਿੱਲੀ। ਪਹਾੜੀ ਰਾਜੇ ਜਿਹੜੇ ਸਨ, ਬਹਾਨਾ ਤਾਂ ਇਹ ਕਰਦੇ ਸੀ ਸਾਡੇ ਪਹਾੜਾਂ 'ਚ ਹੁੰਦਾ ਕੁਝ ਨਹੀਂ, ਟੈਕਸ ਦੇਣ ਦੇ ਮਾਰੇ ਸਾਡੇ ਕੋਲ ਹੈ ਨਹੀਂ ਜੀ, ਅਸੀਂ ਤਾਂ ਗਰੀਬ ਹਾਂ, ਪੱਥਰਾਂ 'ਚ ਰਹਿੰਦੇ ਹਾਂ। ਪਰ ਗੱਲ ਇਹ ਸੀ, ਉਹ ਇਹ ਸੋਚਦੇ ਸਨ ਵੀ ਬਾਦਸ਼ਾਹ ਨੇ ਇੱਧਰ ਆਉਣਾ ਨਹੀਂ, ਜੇ ਬਾਦਸ਼ਾਹ ਇੱਧਰ ਆ ਵੀ ਗਿਆ ਪਹਾੜਾਂ ਵਿੱਚ ਤੇ ਸਾਡਾ ਕੁਝ ਨਹੀਂ ਵਿਗਾੜ ਸਕਦਾ। ਉਹ ਕਈ ਕਈ ਸਾਲ ਮਾਮਲਾ ਨਹੀਂ ਸੀ ਤਾਰਦੇ। ਭੀਮ ਚੰਦ ਦਾ ਦਾਦਾ ਤਾਰਾ ਚੰਦ ਵੀ, ਉਹ ਵੀ ਮਾਮਲਾ ਨਹੀਂ ਸੀ ਤਾਰਦਾ। ਇਸੇ ਕਰਕੇ ਜਹਾਂਗੀਰ ਨੇ ਫੜ ਕੇ ਗਵਾਲੀਅਰ ਦੇ ਕਿਲੇ 'ਚ ਬੰਦ ਕੀਤਾ ਸੀ ਤਾਰਾ ਚੰਦ। ਜਦੋਂ 6ਵੇਂ ਪਾਤਸ਼ਾਹ 52 ਰਾਜਿਆਂ ਨੂੰ ਛਡਾ ਕੇ ਲਿਆਏ, ਉਹਨੂੰ ਵੀ ਨਾਲ ਲੈ ਕੇ ਆਏ। ਇਸ ਕਰਕੇ ਤਾਰਾ ਚੰਦ ਮਹਾਰਾਜ 6ਵੇਂ ਪਾਤਸ਼ਾਹ ਦਾ ਸ਼ਰਧਾਲੂ ਬਣ ਗਿਆ ਤੇ ਉਹਨੇ ਜਗ੍ਹਾ ਦਿੱਤੀ ਕੀਰਤਪੁਰ ਸਾਹਿਬ ਵਸਾਇਆ। ਮਹਾਰਾਜ ਸੱਚੇ ਪਾਤਸ਼ਾਹ ਨੇ ਮਾਇਆ ਦਿੱਤੀ, ਮੁੱਲ ਲੈ ਲਈ ਪਹਾੜੀ ਇਲਾਕੇ ਵਿੱਚ ਕਹਿਲੂਰ ਰਿਆਸਤ 'ਚ। ਤਾਰਾ ਚੰਦ ਬੜਾ ਨੇਕ ਬਣ ਕੇ ਰਿਹਾ ਗੁਰੂ ਘਰ ਨਾਲ, ਉਹਦਾ ਪੁੱਤਰ ਦੀਪ ਚੰਦ ਵੀ ਬੜਾ ਨੇਕ ਚੱਲਿਆ। ਦੀਪ ਚੰਦ ਦੀ ਮੌਤ 1665 ਵਿੱਚ ਹੋਈ। 9ਵੇਂ ਪਾਤਸ਼ਾਹ ਗੱਦੀ ਤੇ ਤਾਜੇ ਤਾਜੇ ਬੈਠੇ ਸਨ, ਕੀਰਤਪੁਰ ਸਾਹਿਬ ਆਏ ਸਨ ਬਾਬੇ ਬਕਾਲੇ ਤੋਂ ਚੱਲ ਕੇ ਅੰਮ੍ਰਿਤਸਰ ਤੋਂ ਹੋ ਕੇ, ਤੇ ਦੀਪ ਚੰਦ ਦੀ ਮੌਤ ਦੀ ਖਬਰ ਮਿਲੀ। ਸਤਿਗੁਰੂ ਜੀ ਉਹਦੇ ਭੋਗ ਤੇ ਗਏ। ਦੀਪ ਚੰਦ ਦੀ ਮਾਂ ਤਾਰਾ ਚੰਦ ਦੀ ਘਰ ਵਾਲੀ ਬੁੱਢੀ ਰਾਣੀ ਕਹਿਣ ਲੱਗੀ, ਜੀ ਮੇਰੇ ਕੋਲ ਇੱਕ ਬੇਨਤੀ ਹੈ ਵੀ ਤੁਸੀਂ ਮੇਰੇ ਪੁੱਤਰ ਦੇ ਸਿਰ ਤੇ ਹੱਥ ਰੱਖੋ, ਪੋਤਰੇ ਦੇ ਭੀਮ ਚੰਦ ਦੇ, ਇਹ ਰਾਜਾ ਬਣੇਗਾ ਤੇ ਇਹਦੇ ਸਿਰ ਤੇ ਮਿਹਰਬਾਨੀ ਕਰੋ ਤੇ ਭੀਮ ਚੰਦ ਦੇ ਇਲਾਕੇ 'ਚ ਤੁਸੀਂ ਮਹਾਰਾਜ ਆਪਣਾ ਇੱਕ ਨਗਰ ਵਸਾ ਲਓ, ਜਗ੍ਹਾ ਸਾਡੇ ਤੋਂ ਫਰੀ ਲੈ ਲਓ। ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਫਰੀ ਨਹੀਂ ਲੈਣੀ, ਪੈਸੇ ਦੇ ਕੇ ਲਵਾਂਗੇ, ਜਗ੍ਹਾ ਤੁਹਾਡੇ ਤੋਂ ਲੈ ਲੈਂਦੇ ਹਾਂ। ਮਾਖੋਵਾਲ, ਜਿਹਦਾ ਅੱਜ ਕੱਲ੍ਹ ਨਾਮ ਸ੍ਰੀ ਅਨੰਦਪੁਰ ਸਾਹਿਬ ਹੈ, ਇਹਦਾ ਪਹਿਲਾ ਨਾਮ ਸੀ ਮਾਖੋਵਾਲ। ਮਾਖੋਵਾਲ ਦਾ ਇੱਥੇ 500 ਰੁਪਈਏ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਰਾਣੀ ਕੋਲੋਂ ਪਟਾ ਕਰਾ ਲਿਆ। ਦੀਪ ਚੰਦ ਦੀ ਮਾਂ, ਤਾਰਾ ਚੰਦ ਦੀ ਘਰਵਾਲੀ, ਭੀਮ ਚੰਦ ਦੀ ਦਾਦੀ, ਉਹਨੇ ਪਟਾ ਲਿਖ ਦਿੱਤਾ, ਰਜਿਸਟਰੀ ਹੋਈ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਾਂ ਦੇ ਨਾਂ ਤੇ। ਉਸ ਕਰਕੇ ਪੁਰਾਣੇ ਕਾਗਜ਼ਾਂ 'ਚ ਪਿੰਡ ਦਾ ਨਾਮ ਚੱਕ ਮਾਤਾ ਨਾਨਕੀ ਲਿਖਿਆ ਹੋਇਆ। ਪਹਿਲਾ ਨਾਮ ਇਹਦਾ ਰੱਖਿਆ ਸੀ ਚੱਕ ਮਾਤਾ ਨਾਨਕੀ, ਉਸ ਤੋਂ ਪਹਿਲਾਂ ਸੀ ਮਾਖੋਵਾਲ। ਬਾਅਦ ਵਿੱਚ ਜਦੋਂ 10ਵੇਂ ਪਾਤਸ਼ਾਹ ਜੀ ਪਟਨੇ ਸਾਹਿਬ ਤੋਂ ਆਏ ਸਨ, ਉਦੋਂ ਨਾਮ ਅਨੰਦਪੁਰ ਸਾਹਿਬ ਹੋ ਗਿਆ ਸੀ। ਸੋ ਖਾਲਸਾ ਜੀ ਅਨੰਦਪੁਰ ਸਾਹਿਬ ਵਿੱਚ ਮਹਾਰਾਜ ਰਹਿੰਦੇ ਦਸਵੇਂ ਪਾਤਸ਼ਾਹ ਤੇ ਭੀਮ ਚੰਦ ਜਿਹੜਾ ਸੀ ਉਹ ਰਾਜਾ ਸੀ ਬਣ ਚੁੱਕਾ ਸੀ। ਪਹਿਲਾਂ ਤਾਂ ਸਤਿਗੁਰਾਂ ਨੂੰ ਆਪਣੇ ਕੋਲ ਇਸ ਕਰਕੇ ਲਿਆਏ ਸਨ ਵੀ ਸਾਡੀ ਮਦਦ ਕਰਨਗੇ, ਬਾਅਦ ਚ ਈਰਖਾ ਕਰਨ ਲੱਗ ਪਏ। ਸਵਾਰਥੀ ਲੋਕ ਜਿਹੜੇ ਹਨ ਜਦੋਂ ਮਤਲਬ ਨਿਕਲ ਜਾਂਦਾ ਉਦੋਂ ਵੈਰੀ ਬਣ ਜਾਂਦੇ। ਸਾਧ ਸੰਗਤ ਜੀ, ਪ੍ਰੇਮ ਦਾ ਤੇ ਮੋਹ ਦਾ ਇਹ ਫਰਕ ਯਾਦ ਰੱਖਣਾ। ਪ੍ਰੇਮ ਦੇ ਵਿੱਚ ਸਵਾਰਥ ਕੋਈ ਨਹੀਂ ਹੁੰਦਾ, ਨਿਰਸਵਾਰਥ ਹੁੰਦਾ। ਪ੍ਰੇਮ ਵਿੱਚ ਜਮ੍ਹਾਂ ਲਾ ਦਿਓ ਕਰਕੇ ਸਵਾਰਥ, ਪ੍ਰੇਮ ਜਮ੍ਹਾਂ ਸਵਾਰਥ ਬਣ ਗਿਆ ਮੋਹ, ਆਪਣੇ ਹਿੱਤ ਆ ਜਾਂਦੇ। ਉਹ ਰਾਜਾ ਭੰਗਾਣੀ ਦੇ ਜੰਗ 'ਚ ਦਸਵੇਂ ਪਾਤਸ਼ਾਹ ਦਾ ਵਿਰੋਧੀ ਬਣ ਕੇ ਲੜਿਆ ਭੀਮ ਚੰਦ ਪਹਿਲੀ ਜੰਗ 'ਚ। ਤਿੰਨ ਕੁ ਸਾਲ ਲੰਘੇ, ਉਹਨੇ ਉਹ ਜਿਹੜਾ ਦਾਦੇ ਪੜਦਾਦੇ ਵਾਲਾ ਕੰਮ ਸੀ ਵੀ ਟੈਕਸ ਨਹੀਂ ਤਾਰਨਾ, ਨਹੀਂ ਤਾਰਿਆ। ਤੇ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਦੋ ਆਲਾ ਅਫਸਰ ਭੇਜੇ ਵੀ ਜਾਓ ਪਹਾੜਾਂ ਚੋਂ ਟੈਕਸ ਲੈ ਕੇ ਆਓ। ਬਚਿੱਤਰ ਨਾਟਕ ਵਿੱਚ ਸਤਿਗੁਰੂ ਲਿਖਦੇ ਕਲਗੀਧਰ ਪਾਤਸ਼ਾਹ, ਮੀਆਂ ਖਾਨ ਜੰਮੂ ਕਹਿ ਆਇਓ, ਅਲਫ ਖਾਨ ਨਦੌਣ ਪਠਾਇਓ। ਮੀਆਂ ਖਾਨ ਆਇਆ ਜੰਮੂ ਦੇ ਇਲਾਕੇ, ਕਸ਼ਮੀਰ ਦੇ ਇਲਾਕੇ 'ਚ ਟੈਕਸ ਇਕੱਠਾ ਕਰਨ। ਅਲਫ ਖਾਨ ਆਇਆ ਪਹਾੜ ਦਾ, ਜਿਹੜਾ ਅਨੰਦਪੁਰ ਸਾਹਿਬ ਦਾ ਉੱਪਰਲਾ ਇਲਾਕਾ ਹੈ, ਬਾਈ ਧਾਰ ਦੀਆਂ ਰਿਆਸਤਾਂ। ਜਦੋਂ ਉੱਥੇ ਆਇਆ ਤੇ ਭੀਮ ਚੰਦ ਨੂੰ ਫਿਕਰ ਪੈ ਗਿਆ ਵੀ ਹੁਣ ਕੀ ਕਰੀਏ, ਟੈਕਸ ਤਾਂ ਦੇਣਾ ਨਹੀਂ ਆਪਾਂ, ਪੈਸੇ ਕੋਈ ਨਹੀਂ, ਆਪਾਂ ਇਹਦਾ ਮੁਕਾਬਲਾ ਕਰਦੇ ਹਾਂ, ਲੜਾਈ ਕਰਦੇ ਹਾਂ। ਉਹਨੇ ਜੰਗ ਦੀ ਤਿਆਰੀ ਕਰ ਲਈ। ਭੀਮ ਚੰਦ ਨੇ ਸਾਰੇ ਪਹਾੜੀ ਰਾਜੇ ਇਕੱਠੇ ਕੀਤੇ ਵੀ ਮਦਦ ਤੇ ਸੱਦੋ। ਕਹਿਣ ਲੱਗੇ ਆਪਾਂ ਬਾਈ ਦੇ ਬਾਈ ਰਲ ਕੇ ਵੀ ਨਹੀਂ ਜਿੱਤ ਸਕਦੇ ਬਾਦਸ਼ਾਹ ਦੇ ਜਰਨੈਲ ਨੂੰ, ਕਿਵੇਂ ਜਿੱਤਾਂਗੇ। ਕਹਿਣ ਲੱਗੇ ਇੱਦਾਂ ਕਰੋ, ਗੁਰੂ ਨਾਲ ਸੁਲਾਹ ਕਰ ਲਓ। ਇਹ ਹੈ ਰਾਜਨੀਤੀ, ਲੋੜ ਪੈਣ ਤੇ ਦੁਸ਼ਮਣ ਨੂੰ ਵੀ ਪਿਓ ਕਹਿ ਦਿੰਦੇ, ਜੇ ਲੋੜ ਲੰਘ ਜਾਵੇ ਪਿਓ ਨੂੰ ਵੀ ਦੁਸ਼ਮਣ ਬਣਾ ਲੈਂਦੇ, ਇਹੋ ਜਿਹੇ ਲੋਕ ਹਨ। ਕਹਿਣ ਲੱਗੇ ਗੁਰੂ ਕਲਗੀਧਰ ਬਖਸ਼ਿੰਦ ਹਨ, ਚਿੱਠੀ ਲਿਖੀ ਭੀਮ ਚੰਦ ਨੇ, ਮਹਾਰਾਜ ਤੁਸੀਂ ਗੁਰੂ ਅਸੀਂ ਸਿੱਖ, ਤੁਸੀਂ ਬਖਸ਼ਣ ਵਾਲੇ ਅਸੀਂ ਭੁੱਲਣ ਵਾਲੇ, ਸਾਡੀਆਂ ਗਲਤੀਆਂ ਰੋਜ਼ ਹੋਣੀਆਂ, ਤੁਸੀਂ ਰੋਜ਼ ਬਖਸ਼ਣਾ। ਸਤ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਕਿਰਪਾ ਕਰੋ, ਬਖਸ਼ੋ ਸਾਨੂੰ, ਸਾਡੀ ਮਦਦ ਕਰੋ। ਮਹਾਰਾਜ ਲਿਖਦੇ, ਸਭੈ ਵੀਰ ਬੋਲੇ ਹਮੈ ਵੀ ਬੁਲਾਏ, ਸਾਰੇ ਯੋਧੇ ਬੁਲਾਏ ਸਾਨੂੰ ਵੀ ਬੁਲਾ ਲਿਆ। ਬਚਿੱਤਰ ਨਾਟਕ ਕਥਾ ਪੜ੍ਹੋ ਨਾ, ਦਸਮ ਪਾਤਸ਼ਾਹ ਨੇ ਆਪ ਆਤਮ ਕਥਾ ਲਿਖੀ ਹੈ। ਅਬ ਮੈਂ ਆਪਣੀ ਕਥਾ ਬਖਾਨੂ। ਸਾਧ ਸੰਗਤ ਜੀ, ਦੁਨੀਆਂ ਦੇ ਵਿੱਚ ਬੜੇ ਬੜੇ ਮਹਾਂਪੁਰਸ਼ ਸਤਿਕਾਰਯੋਗ ਹਸਤੀਆਂ ਹੋਈਆਂ, ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਪਰ ਸ੍ਰੀ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਵੱਡੀ ਵਡਿਆਈ ਇਹ ਹੈ ਕਿ ਸਤਿਗੁਰਾਂ ਨੇ ਆਪਣੇ ਜੀਵਨ ਦੀ ਹੱਡ ਬੀਤੀ ਕਥਾ ਆਪ ਲਿਖੀ ਹੈ। ਦੋ ਗੱਲਾਂ ਹੁੰਦੀਆਂ ਨੇ, ਇੱਕ ਜੱਗ ਬੀਤੀ, ਇੱਕ ਹੱਡ ਬੀਤੀ। ਜੱਗ ਬੀਤੀ ਸੁਣੀ ਸੁਣਾਈ ਹੁੰਦੀ ਹੈ, ਕਿਸੇ ਦੀ ਕਹਾਣੀ ਨੂੰ ਕੋਈ ਜ਼ਿਆਦਾ ਵਧਾ ਦਿੰਦਾ, ਕੋਈ ਘਟਾ ਦਿੰਦਾ, ਪਰ ਜਿਹੜੀ ਆਪ ਬੀਤੀ ਹੁੰਦੀ ਹੈ ਆਪਣੇ ਹੱਡਾਂ ਨਾਲ, ਉਹ ਬੰਦਾ ਲਿਖਦਾ ਸਹੀ ਸਹੀ। ਸਾਰੇ ਸੰਸਾਰ ਵਿੱਚ ਸ੍ਰੀ ਰਾਮ ਚੰਦਰ ਜੀ, ਕ੍ਰਿਸ਼ਨ ਜੀ, ਮੁਹੰਮਦ ਸਾਹਿਬ ਜੀ, ਹਜ਼ਰਤ ਈਸਾ, ਵੱਡੇ ਵੱਡੇ ਮਹਾਂਪੁਰਸ਼ ਹੋਏ, ਪਰ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੀ ਕਥਾ ਆਪ ਲਿਖ ਕੇ ਕਮਾਲ ਕੀਤਾ ਹੈ। ਅੱਜ ਅਸੀਂ ਉਹਨਾਂ ਦੇ ਆਪਣੇ ਲਿਖੇ ਹੋਏ ਦਸਤਾਵੇਜ਼ਾਂ ਦੀ ਨਿੰਦਾ ਕਰਦੇ ਹਾਂ। ਸਾਧ ਸੰਗਤ, ਆ ਤੁਹਾਡੇ ਮੁਲਕਾਂ ਦੇ ਵਿੱਚ ਵੱਡੇ ਵੱਡੇ ਅਫਸਰਾਂ ਦੀਆਂ ਚਿੱਠੀਆਂ ਸਾਂਭ ਸਾਂਭ ਕੇ ਰੱਖੀਆਂ ਹੋਈਆਂ ਨੇ, ਉਹਨਾਂ ਦੇ ਕੱਪੜੇ ਸਾਂਭ ਸਾਂਭ ਕੇ ਰੱਖੇ ਹੋਏ ਨੇ, ਪੈਰਾਂ ਦੀਆਂ ਜੁੱਤੀਆਂ ਸਾਂਭ ਸਾਂਭ ਕੇ ਰੱਖੀਆਂ ਹੋਈਆਂ ਨੇ, ਐਨਕਾਂ ਸਾਂਭ ਸਾਂਭ ਕੇ ਰੱਖੀਆਂ ਹੋਈਆਂ ਨੇ। ਤੇ ਅਸੀਂ ਕਲਗੀਧਰ ਪਾਤਸ਼ਾਹ ਦੀ ਬਾਣੀ ਨੂੰ ਨਹੀਂ ਸਾਂਭਦੇ। ਤਰਸਦੇ ਨੇ ਲੋਕ ਵੀ ਕੋਈ ਮਹਾਂਪੁਰਸ਼ਾਂ ਦਾ ਆਪਣਾ ਲਿਖਿਆ ਮਿਲ ਜਾਵੇ, ਉਹ ਜਿਨ੍ਹਾਂ ਦਾ ਮਿਲਦਾ ਉਹਨਾਂ ਦੀ ਨਿੰਦਾ ਕਰਦੇ ਨੇ। ਕਲਗੀਧਰ ਕਹਿੰਦੇ, ਸਭੈ ਵੀਰ ਬੋਲੇ ਹਮੈ ਵੀ ਬੁਲਾਏ, ਸਾਰੇ ਬੁਲਾਏ ਸਾਨੂੰ ਵੀ ਬੁਲਾਇਆ। ਮਹਾਰਾਜ ਉੱਥੇ ਗਏ, ਜੰਗ ਹੋਇਆ। ਦੂਜੀ ਤਰਫ ਦੇ ਜਿਹੜੇ ਸੀਗੇ ਅਲਫ ਖਾਨ ਦੇ ਸਾਥੀ, ਉਹਨਾਂ ਨੇ ਉੱਚੇ ਨਵਰਸ ਕਿਲਾ ਸੀਗਾ, ਟਿੱਬਾ ਸੀ ਪਹਾੜ ਦਾ, ਉਹਦੇ ਉੱਤੇ ਲੱਕੜ ਦਾ ਕਿਲਾ ਬਣਾਇਆ। ਤਿੰਨ ਕਾਠਗੜ੍ਹ ਨਵਰਸ ਪਰ ਵਾਧਿਓ, ਇੱਦਾਂ ਲੱਕੜ ਇੱਕ ਦੂਜੇ ਨਾਲ ਜੋੜ ਜੋੜ ਕੇ ਨਾ, ਤੇ ਕੰਧ ਬਣਾ ਲਈ ਤੇ ਲੱਕੜਾਂ ਦੇ ਵਿੱਚ ਮੋਰਚੇ ਲਾ ਲਏ, ਉੱਚੀ ਥਾਂ ਤੇ ਸਨ। ਗੁਰੂ ਕਲਗੀਧਰ ਜਦੋਂ ਦੇਖਿਆ ਵੀ ਦੁਸ਼ਮਣ ਦਾ ਜ਼ੋਰ ਪੈ ਰਿਹਾ, ਰਾਜੇ ਭੀਮ ਚੰਦ ਨੇ ਆਖਿਆ ਮਹਾਰਾਜ ਹੁਣ ਬਚਾਓ ਸਾਨੂੰ। ਆਪ ਘੋੜੇ ਦੇ ਚੜੇ, ਸਤਿਗੁਰੂ ਪਾਤਸ਼ਾਹ ਨੇ ਸੱਤ ਤੀਰ ਮਾਰੇ ਉੱਥੇ, ਸੱਤ ਤੀਰ, ਤਿੰਨ ਖੱਬੇ ਪਾਸੇ ਚਾਰ ਸੱਜੇ ਪਾਸੇ, ਸੱਤਾਂ ਤੀਰਾਂ ਦਾ ਮੋਰਚਾ ਫਤਿਹ ਕਰਤਾ। ਦਿਆਲ ਚੰਦ ਬਿਜੜ ਵਾਲੀ ਆ, ਰਾਜਾ ਗੋਲੀ ਚਲਾ ਰਿਹਾ ਸੀ, ਸਾਹਮਣੇ ਆ ਕੇ ਉਹ ਅਲਫ ਖਾਨ ਨਾਲ ਰਲ ਗਿਆ ਸੀ। ਮਹਾਰਾਜ ਨੇ ਗੋਲੀ ਛਾਤੀ ਚ ਮਾਰ ਕੇ ਫਤਿਹ ਕਰ ਦਿੱਤਾ। ਸੋ ਖਾਲਸਾ ਜੀ ਦੂਸਰਾ ਜੰਗ ਨਦਾਉਣ ਹੋਇਆ। ਉਸ ਤੋਂ ਬਾਅਦ ਅੰਮ੍ਰਿਤ ਸ੍ਰੀ ਆਨੰਦਪੁਰ ਸਾਹਿਬ ਤੇ ਹਮਲੇ, ਦਿਲਾਵਰ ਖਾਨ, ਰੁਸਤਮ ਖਾਨ, ਬੜੇ ਜੰਗ ਹੋਏ। ਸਾਰੀਆਂ ਜੰਗਾਂ ਚ ਬਾਈ ਧਾਰ ਦੇ ਰਾਜੇ ਹਾਰਦੇ ਰਹੇ। ਸੂਬਾ ਵਜ਼ੀਰ ਖਾਨ ਨੂੰ ਵੀ ਬੁਲਾਇਆ ਸਰਹੰਦ ਵਾਲੇ ਨੂੰ, ਉਹ ਵੀ ਹਾਰ ਖਾ ਕੇ ਚਲਾ ਗਿਆ। ਬੜਾ ਲੰਮਾ ਇਤਿਹਾਸ ਹੈ, ਜੇ ਇੱਕ ਸਾਲ ਰੋਜ਼ ਘੰਟਾ ਕਥਾ ਹੋਵੇ ਤੇ ਦਸਵੇਂ ਪਾਤਸ਼ਾਹ ਦੇ ਜੰਗਾਂ ਦੀ ਕਥਾ ਨਿਬੜਦੀ ਹੈ। ਇੱਕ ਸਾਲ ਰੋਜ਼ ਕਥਾ ਹੋਵੇ ਇੱਕ ਘੰਟਾ, ਤੇ ਤਾਂ ਉਹਨਾਂ ਦੇ ਜੰਗਾਂ ਦਾ ਜ਼ਿਕਰ ਪੂਰਨ ਹੁੰਦਾ ਹੈ ਜਿਹੜੇ ਜੰਗ ਕੀਤੇ। ਬਾਕੀ ਕਥਾ ਸਤਿਗੁਰਾਂ ਦੀ ਇਕੱਠ ਹੈ। ਸੋ ਖਾਲਸਾ ਜੀ ਜਦੋਂ ਦੇਖਿਆ ਵੀ ਕੋਈ ਚਾਰਾ ਨਹੀਂ ਚੱਲਦਾ, ਤੇ 1699 ਨੂੰ ਮਹਾਰਾਜ ਨੇ ਖਾਲਸਾ ਵੀ ਸਾਜ ਦਿੱਤਾ। ਬੜਾ ਜਾਹੋ ਜਲਾਲ ਵੱਧ ਗਿਆ, ਪਿੰਡ ਪਿੰਡ ਖਾਲਸਾ ਹੋ ਗਿਆ। ਪਹਾੜੀ ਰਾਜਿਆਂ ਨੇ ਔਰ ਸੂਬੇ ਸਰਹੰਦ ਨੇ, ਸੂਬੇ ਜ਼ਬਰਦਸਤ ਖਾਂ ਲਾਹੌਰ ਨੇ, ਸਾਰਿਆਂ ਨੇ ਜ਼ੋਰ ਲਾ ਲਿਆ। ਕਲਗੀਧਰ ਦਾ ਪ੍ਰਤਾਪ ਵੱਧਦਾ ਗਿਆ ਵੱਧਦਾ ਗਿਆ। ਓੜਕ ਇਹਨਾਂ ਨੇ ਦਿੱਲੀ ਦਰਬਾਰ ਤੱਕ ਪਹੁੰਚ ਕੀਤੀ। ਦਿੱਲੀ ਸੂਬਾ ਜਿਹੜਾ ਸੀ ਦਿੱਲੀ ਦਾ, ਉਹ ਕਹਿਣ ਲੱਗਾ ਮੇਰੇ ਵੱਸ ਦੀ ਗੱਲ ਨਹੀਂ, ਤੁਹਾਨੂੰ ਬਾਦਸ਼ਾਹ ਕੋਲ ਜਾਣਾ ਪਏਗਾ। ਬਾਦਸ਼ਾਹ ਉਸ ਵੇਲੇ ਅਹਿਮਦਨਗਰ ਔਰੰਗਾਬਾਦ, ਤੁਸੀਂ ਹਜ਼ੂਰ ਸਾਹਿਬ ਗਏ ਹੋਵੋਗੇ, ਉੱਥੋਂ 300 ਮੀਲ ਪਹਿਲੇ ਹੈ ਔਰੰਗਾਬਾਦ। ਔਰੰਗਜ਼ੇਬ ਉੱਥੇ ਰਹਿੰਦਾ ਸੀ। ਲਗਭਗ 32 ਸਾਲ ਔਰੰਗਜ਼ੇਬ ਉੱਧਰ ਹੀ ਰਿਹਾ। ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਸੀ, 11 ਨਵੰਬਰ 1675 ਬੱਗਰ ਸੁਦੀ ਪੰਚਮੀ ਵਾਲੇ ਦਿਨ ਸਤਿਗੁਰਾਂ ਦਾ ਸੀਸ ਉਤਾਰਿਆ ਗਿਆ। ਉਸ ਦਿਨ ਔਰੰਗਜ਼ੇਬ ਲਾਲ ਕਿਲੇ ਦੇ ਵਿੱਚ ਸੁੱਤਾ ਪਲੰਘ ਦੇ ਉੱਤੇ ਪਲੰਘਾ ਮੂਧਾ ਹੋ ਗਿਆ। ਰਾਤ ਨੂੰ ਵਾਜਾਂ ਮਾਰਦਾ ਵੀ ਮੇਰਾ ਪਲੰਘਾ ਸਿੱਧਾ ਕਰੋ। ਪਲੰਘ ਭਾਰੀ ਸੀਗਾ, ਆਪ ਮਾੜੂਆ ਜਿਹਾ ਹੀ ਸੀ। ਹੁਣ ਪਲੰਘੇ ਦੇ ਥੱਲੇ ਦੱਬਿਆ, ਚੀਕਾਂ ਮਾਰਦਾ ਔਰੰਗਜ਼ੇਬ। ਕੋਈ ਪਹਿਰੇਦਾਰ ਨੇੜੇ ਨਹੀਂ ਆਉਂਦਾ, ਕਿਸੇ ਨੂੰ ਪਤਾ ਹੋਵੇ ਤਾਂ ਨੇੜੇ ਆਵੇ। ਕਹਿੰਦੇ ਕਿਸੇ ਨੇ ਦਾੜੀ ਤੋਂ ਫੜ ਕੇ, ਇੰਨਾ ਸਿਰ ਤਾਂ ਮੁੰਨਦਾ ਸੀ, ਦਾੜੀ ਰੱਖਦਾ ਸੀ, ਦਾੜੀ ਤੋਂ ਫੜ ਕੇ ਬਾਹਰ ਖਿੱਚਿਆ ਸਿਰ, ਮੁੰਡੀ ਕੱਢੀ ਬਾਹਰ। ਔਰੰਗਜ਼ੇਬ ਨੇ ਦੇਖਿਆ ਸਾਹਮਣੇ ਭਾਈ ਮਤੀ ਦਾਸ ਜੀ ਖੜੇ ਹੈ। ਚੀਕਾਂ ਨਿਕਲ ਗਈਆਂ ਔਰੰਗਜ਼ੇਬ ਦੀਆਂ, ਕਹਿੰਦਾ ਇਹ ਸਿੱਖ ਨੂੰ ਤੇ ਆਰੇ ਨਾਲ ਚੀਰਤਾ ਸੀ, ਇਹ ਕਿੱਥੋਂ ਆ ਗਿਆ। ਭਾਈ ਸਾਹਿਬ ਕਹਿੰਦੇ ਮੇਰੇ ਜਿਸਮ ਨੂੰ ਚੀਰਿਆ ਸੀ, ਮੇਰੀ ਆਤਮਾ ਨੂੰ ਨਹੀਂ ਤੂੰ ਚੀਰ ਸਕਦਾ, ਮੈਂ ਗੁਰੂ ਕਾ ਸ਼ਹੀਦ ਹਾਂ, ਮੈਨੂੰ ਆਪਣੇ ਚੀਰੇ ਦਾ ਦੁੱਖ ਨਹੀਂ, ਪਰ ਜਿਹੜਾ ਪਾਪ ਤੂੰ ਅੱਜ ਕੀਤਾ ਹੈ, ਮੇਰੇ ਸਤਿਗੁਰੂ ਸ਼ਹੀਦ ਕਰ ਦਿੱਤੇ ਹੈ, ਇਹਦਾ ਮੈਂ ਤੈਨੂੰ ਮਜ਼ਾ ਚਖਾਵਾਂਗਾ, ਰੋਜ਼ ਤੇਰਾ ਪਲੰਘਾ ਏਦਾਂ ਹੀ ਮੂਧਾ ਕਰਿਆ ਕਰਾਂਗਾ, ਔਰ ਜਿਹੜਾ ਤੇਰੇ ਕੋਲ ਜ਼ੋਰ ਲੱਗਦਾ, ਦੁਨੀਆਂ ਦੀ ਤਾਕਤ ਲਾ ਲੈ, ਜਿੰਨੇ ਕਲਾਮਾਂ ਪੜ੍ਹਾ ਲੈ, ਜਿੰਨੇ ਮੰਤਰ ਜੰਤਰ ਜਾਦੂ ਟੂਣੇ ਕਰਾ ਲੈ, ਮੈਨੂੰ ਨਹੀਂ ਰੋਕ ਸਕਣਗੇ। ਸ਼ਹੀਦੀ ਪਹਿਰਾ ਐਸਾ ਹੈ ਖਾਲਸਾ ਜੀ, ਕੋਈ ਜਾਦੂ ਟੂਣਾ ਮੰਤਰ ਜੰਤਰ ਨਹੀਂ ਚੱਲਦਾ। ਅਸੀਂ ਰੋਜ਼ ਅਰਦਾਸੇ ਯਾਦ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਤਨ ਆਰਿਆਂ ਨਾਲ ਚਰਾਏ, ਚਰਖੜੀਆਂ ਤੇ ਚੜ੍ਹੇ, ਗੋਲੀਆਂ ਦੇ ਨਿਸ਼ਾਨੇ ਬਣੇ, ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉਹ ਮਹਾਨ ਹਸਤੀਆਂ ਹਨ, ਮਹਾਨ ਤਾਕਤਾਂ ਹਨ, ਮਹਾਨ ਸ਼ਕਤੀਆਂ ਹਨ, ਐਵੇਂ ਨਹੀਂ ਅਰਦਾਸੇ ਯਾਦ ਕਰਦੇ। ਅਸੀਂ ਕਹਿੰਦੇ ਹਾਂ ਬਸ ਸ਼ਹੀਦ ਹੋ ਗਏ, ਇੱਥੇ ਗੱਲ ਖਤਮ ਹੋ ਗਈ, ਸ਼ਹੀਦ ਹੋ ਗਏ, ਅਮਰ ਹੋ ਗਏ। ਸਦਾ ਸਾਡੇ ਅੰਗ ਸੰਗਾਂ ਨੂੰ ਸਾਡਾ ਭਰੋਸਾ ਹੋਣਾ ਚਾਹੀਦਾ, ਕੋਈ ਮੁਸੀਬਤ ਕੋਈ ਦੁੱਖ ਉਸ ਸਿੱਖ ਦੇ ਨੇੜੇ ਨਹੀਂ ਆ ਸਕਦਾ ਜਿਹੜਾ ਸ਼ਹੀਦਾਂ ਸਿੰਘਾਂ ਨੂੰ ਯਾਦ ਰੱਖਦਾ ਹੈ। ਸੋ ਖਾਲਸਾ ਜੀ ਔਰੰਗੇ ਨੂੰ ਭਾਈ ਮਤੀ ਦਾਸ ਜੀ ਕਹਿਣ ਲੱਗੇ ਏਦਾਂ ਹੀ ਪਲੰਗਾ ਮੂਧਾ ਹੋਵੇਗਾ ਕੱਲ ਨੂੰ ਵੀ, ਬੁਲਾ ਨੀ ਜਿਹਨੂੰ ਬੁਲਾਣਾ। ਔਰੰਗਾ ਕਹਿੰਦਾ ਕਿਸੇ ਤਰ੍ਹਾਂ ਬਖਸ਼ੋ, ਕਹਿੰਦੇ ਬਖਸ਼ਾਂਗੇ ਵੀ ਦਿੱਲੀ ਦੇ ਵਿੱਚ ਨਾ ਸੌਵੀ ਫਿਰ। ਇੱਕ ਬਾਦਸ਼ਾਹ ਨੂੰ ਇਸ ਤੋਂ ਵੱਡੀ ਸਜ਼ਾ ਕੋਈ ਨੀ ਹੁੰਦੀ, ਹੋਵੇ ਬਾਦਸ਼ਾਹ ਤੇ ਰਾਜਧਾਨੀ ਚ ਨਾ ਰਹਿ ਸਕੇ। ਔਰੰਗਾ ਅਗਲੇ ਦਿਨ ਚਾਲੇ ਮਾਰ ਗਿਆ ਸੀ ਦੱਖਣ ਨੂੰ, ਬਹਾਨਾ ਕਰਕੇ ਵੀ ਮੈਂ ਜੰਗ ਲੜਨਾ, ਉਧਰ ਹੀ ਰਹਿੰਦਾ ਰਿਹਾ। ਅਹਿਮਦਨਗਰ, ਔਰੰਗਾਬਾਦ, ਕਈ ਸ਼ਹਿਰ ਵਸਾਏ, ਗੋਲਕੰਡੇ ਦੇ ਕਿਲੇ ਵਿਚ ਜੰਗ ਹੋਇਆ, 8 ਸਾਲ ਲੜਾਈ ਉੱਥੇ ਲੱਗੀ ਰਹੀ, ਮਰਾਠਿਆਂ ਨਾਲ, ਤਾਨਾ ਸ਼ਾਹ ਨਾਲ, ਹੋਰਾਂ ਨਾਲ ਲੜਦਾ ਰਿਹਾ। ਦਿੱਲੀ ਦਾ ਸੂਬਾ ਦਿੱਲੀ ਚ ਪ੍ਰਬੰਧ ਕਰਦਾ ਸੀ, ਉਹਨੇ ਆਖਿਆ ਬਾਦਸ਼ਾਹ ਤਾਂ ਤੁਹਾਨੂੰ ਦੱਖਣ ਚ ਮਿਲੇਗਾ, ਉੱਥੇ ਜਾਓ। ਧੱਕੇ ਖਾਂਦੇ ਹੋਏ ਪਹਾੜੀ ਰਾਜੇ ਦੱਖਣ ਵਿਚ ਔਰੰਗਜ਼ੇਬ ਕੋਲ ਗਏ, ਉਹਦੇ ਕੋਲ ਜਾ ਕੇ ਰੋਏ ਪਿੱਟੇ। ਉਹਨਾਂ ਨੇ ਉੱਥੇ ਜਿਹੜੀ ਗੱਲ ਕਹੀ ਉਹ ਇਹ ਨਹੀਂ ਕਹੀ ਵੀ ਸਾਨੂੰ ਤਕਲੀਫ ਹੈ, ਕਹਿਣ ਲੱਗੇ ਬਾਦਸ਼ਾਹ ਸਾਨੂੰ ਇਹ ਦੁੱਖ ਹੈ ਵੀ ਗੁਰੂ ਗੋਬਿੰਦ ਸਿੰਘ ਸਾਨੂੰ ਕੋਲ ਬੁਲਾ ਕੇ ਕਹਿੰਦਾ ਕਿ ਤੁਸੀਂ ਸਰ ਮੇਰੇ ਨਾਲ ਰਲ ਜਾਓ ਤੇ ਔਰੰਗਜ਼ੇਬ ਨਾਲ ਜੰਗ ਕਰੋ। ਗੁਰੂ ਗੋਬਿੰਦ ਸਿੰਘ ਬਾਗੀਆਂ ਦੀ ਫੌਜ ਬਣਾ ਰਿਹਾ, ਉਹ ਆਪਣੇ ਪਿਤਾ ਦਾ ਬਦਲਾ ਲੈਣਾ ਚਾਹੁੰਦਾ, ਉਹ ਤੁਹਾਡਾ ਤਖਤਾ ਪਲਟਾਉਣਾ ਚਾਹੁੰਦਾ, ਤੁਹਾਡਾ ਰਾਜ ਖਤਮ ਕਰਨਾ ਚਾਹੁੰਦਾ। ਏਦਾਂ ਦੀਆਂ ਝੂਠੀਆਂ ਊਜਾਂ ਬਾਦਸ਼ਾਹ ਦੇ ਕੋਲ ਲਾਈਆਂ, ਬੜੀਆਂ ਬਣਾ ਬਣਾ ਕੇ ਬਹੁਤ ਵਿਰੋਧੀ ਗੱਲਾਂ ਕੀਤੀਆਂ। ਬਾਦਸ਼ਾਹ ਕੋਲੋਂ ਆਰਡਰ ਲਿਆ 10 ਲੱਖ ਫੌਜ ਚੜ ਕੇ ਜਾਵੇ, ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾਂ ਮੁਰਦਾ ਪੇਸ਼ ਕੀਤਾ ਜਾਵੇ। ਸੋ ਸੰਨ 1704 ਜਨਵਰੀ ਮਹੀਨੇ ਦੇ ਵਿੱਚ ਜਿਹੜਾ ਪਹਿਲਾ ਜੰਗ ਹੋਇਆ ਸੀ, ਉਸ ਤੋਂ ਥੋੜੇ ਦਿਨ ਬਾਅਦ ਹੀ ਮਾਰਚ ਅਪ੍ਰੈਲ ਵਿੱਚ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰੇ ਪਾ ਲਏ ਗਏ। ਸਾਧ ਸੰਗਤ ਜੀ, ਉਹ ਜੰਗ ਲਗਭਗ 8-7 ਮਹੀਨੇ 9 ਮਹੀਨੇ ਤੱਕ ਚੱਲਦਾ ਰਿਹਾ। ਉਹਦੇ ਵਿੱਚ ਬੜੀਆਂ ਮਹਾਨ ਸਿੰਘਾਂ ਦੀਆਂ ਸ਼ਹਾਦਤਾਂ ਵੀ ਹੋਈਆਂ ਨੇ। ਉਸ ਜੰਗ ਦੇ ਵਿੱਚ ਰਾਸ਼ਨ ਪਾਣੀ ਬਾਹਰੋਂ ਆਉਣਾ ਬਿਲਕੁਲ ਬੰਦ ਹੋ ਗਿਆ ਸੀ, ਜੋ ਕੁਝ ਖਾਲਸੇ ਨੇ ਅੰਦਰ ਜਮ੍ਹਾਂ ਕਰ ਲਿਆ ਸੀ ਉਹ ਸਾਰਾ ਫਤਿਹ ਹੋ ਗਿਆ, ਛਗਿਆ ਗਿਆ, ਲੰਗਰ ਮਸਤਾਨੇ ਹੋ ਗਏ। ਸਿੰਘਾਂ ਨੂੰ ਆਪਣੇ ਪੇਟ ਦੇ ਕਮਰ ਕਸੇ ਚ ਆਂਦਰਾਂ ਦੱਬ ਕੇ ਰੱਖਣੀਆਂ ਪਈਆਂ, ਦਰਖਤਾਂ ਦੇ ਪੱਤੇ ਵੀ ਖਾਧੇ ਗਏ। ਬਾਹਲਾ ਕਠਿਨ ਸਮਾਂ ਖਾਲਸੇ ਤੇ ਬਣਿਆ। ਉਸ ਮੁਸੀਬਤ ਦੇ ਸਮੇਂ ਵਿੱਚ ਇੱਕ ਅਕਾਲ ਪੁਰਖ ਦੀ ਟੇਕ ਤੇ ਗੁਰੂ ਕਲਗੀਧਰ ਪਾਤਸ਼ਾਹ ਡਟੇ ਰਹੇ, ਔਰ ਇੱਕ ਨਹਿਰ ਕੱਢੀ ਹੋਈ ਸੀ ਪਾਣੀ ਦੀ, ਦਰਿਆ ਸਤਲੁਜ ਵਿੱਚੋਂ ਨਹਿਰ ਆਉਂਦੀ ਸੀ, ਮਹਾਰਾਜ ਨੇ ਆਪ ਤਿਆਰ ਕਰਾਈ ਸੀ। ਅਨੰਦਪੁਰ ਸਾਹਿਬ ਪਾਣੀ ਆਉਂਦਾ ਸੀ ਘੋੜਿਆਂ ਦੇ ਪੀਣ ਲਈ, ਸਿੰਘਾਂ ਦੇ ਇਸ਼ਨਾਨ ਲਈ ਖੁੱਲਾ ਜਲ। ਪਹਾੜੀਆਂ ਨੇ ਤੇ ਤੁਰਕਾਂ ਨੇ ਉਹ ਨਹਿਰ ਦਾ ਵੀ ਨੱਕਾ ਰੋਕ ਦਿੱਤਾ, ਪਾਣੀ ਵੀ ਬੰਦ ਕਰ ਦਿੱਤਾ। ਜਿਹੜਾ ਬੌਲੀਆਂ ਤੇ ਖੂਹਾਂ ਦਾ ਪਾਣੀ ਸੀ ਉਹਦੇ ਨਾਲ ਹੀ ਗੁਜ਼ਾਰਾ ਕਰਨਾ ਪਿਆ। ਐਸੀ ਮੁਸੀਬਤ ਦੇ ਸਮੇਂ ਵਿੱਚ ਜੋ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਇਆ ਉਹਨੂੰ ਸਮਝ ਲਓਗੇ ਤਾਂ ਜਫ਼ਰਨਾਮੇ ਦੀ ਸਮਝ ਆਏਗੀ। ਜੇ ਆਪਾਂ ਅਨੰਦਪੁਰ ਸਾਹਿਬ ਦੇ ਜੰਗ ਨੂੰ ਗੁਰੂ ਕਲਗੀਧਰ ਪਾਤਸ਼ਾਹ ਨਾਲ ਬੀਤੀਆਂ ਹੋਈਆਂ ਕਹਾਣੀਆਂ ਨੂੰ ਨਹੀਂ ਸਮਝਦੇ, ਜਫ਼ਰਨਾਮੇ ਦਾ ਸਿਧਾਂਤ ਤਾਤਪਰਿਆ ਵੀ ਨਹੀਂ ਸਮਝ ਆਏਗਾ। ਸੋ ਜਿੰਨੇ ਕੁ ਆਪ ਜੀ ਅੱਜ ਹਾਜ਼ਰੀਆਂ ਭਰ ਰਹੇ ਹੋ, ਇਸੇ ਤਰ੍ਹਾਂ ਰੋਜ਼ਾਨਾ ਹਾਜ਼ਰੀ ਭਰੋ। ਇਹ ਜਿੰਨੇ ਕੁ ਦਿਨ ਮਹਾਰਾਜ ਕਿਰਪਾ ਕਰਨ ਦਸਵੇਂ ਪਾਤਸ਼ਾਹ, ਉਹਨਾਂ ਦੀ ਬਾਣੀ ਉਹ ਆਪ ਹੀ ਵਿਚਾਰਨ ਯੋਗ, ਅਸੀਂ ਸਮਰੱਥ ਨਹੀਂ ਹਾਂ। ਕਿਉਂਕਿ ਜਿਵੇਂ ਮਿਸ਼ਰੀ ਦਾ ਪਹਾੜ ਬਹੁਤ ਵੱਡਾ ਹੁੰਦਾ ਅਤੇ ਕੀੜੀ ਛੋਟੀ ਜਿਹੀ ਹੁੰਦੀ ਹੈ, ਜੇ ਉਹ ਕੀੜੀ ਕਹੇ ਵੀ ਮੈਂ ਮਿਸ਼ਰੀ ਦੇ ਪਹਾੜ ਦਾ ਅੰਤ ਪਾ ਲਵਾਂ, ਮਿਸ਼ਰੀ ਦੇ ਪਹਾੜ ਦਾ ਕੀੜੀ ਤੋਂ ਅੰਤ ਕਦੀ ਨਹੀਂ ਪੈਣਾ। ਹਾਂ, ਇੱਕ ਕੰਮ ਹੋ ਸਕਦਾ, ਕੀੜੀ ਆਪਣਾ ਪੇਟ ਭਰਨ ਜੋਗੇ ਮਿੱਠਾ ਖਾ ਲਵੇ, ਅਸੀਂ ਗੁਰਬਾਣੀ ਦਾ ਅੰਤ ਨਹੀਂ ਪਾ ਸਕਦੇ, ਆਪਣੇ ਕਲਿਆਣ ਲਈ ਵਿਚਾਰ ਕਰ ਸਕਦੇ ਹਾਂ। ਸੋ ਪਿਆਰੇ, ਉਹ ਜਿਤਨਾ ਸਮਾਂ ਅਲਾਉਂਸ ਕੀਤਾ ਸੀ ਉਹ ਸੰਪੂਰਨ ਭੂਮਿਕਾ ਵਿੱਚ ਹੀ ਹੋ ਗਿਆ। ਮੇਰਾ ਖਿਆਲ ਕੱਲ੍ਹ ਵੀ ਭੂਮਿਕਾ ਹੀ ਚੱਲਣੀ ਹੈ, ਪਾਠ ਦੇ ਅਰਥ ਪਰਸੋਂ ਚੱਲਣਗੇ, ਕਿਉਂਕਿ ਜਿੰਨਾ ਟਾਈਮ 40 ਕੁ ਮਿੰਟ ਅੱਜ ਲੱਗ ਗਏ, 40 ਕੁ ਮਿੰਟ ਕੱਲ੍ਹ ਵੀ ਲੱਗਣੇ ਆ। ਕਈ ਪੱਖ ਨੇ ਜਿਹੜੇ ਉਸ ਤੋਂ ਪਹਿਲੇ ਵਿਚਾਰ ਨੇ, ਜ਼ਰੂਰੀ ਨੇ। ਤੋ ਤੁਸੀਂ ਸਾਰਿਆਂ ਨੇ ਰੂਟੀਨ 'ਚ ਹਾਜ਼ਰੀ ਭਰਨੀ ਹੈ ਤਾਂ ਇਹ ਗੱਲ ਸਮਝ ਆਉਣੀ ਹੈ। ਜਿਹੜੇ ਕੋਈ ਅੱਜ ਕੱਲ੍ਹ ਦਿੱਕਤ ਸਾਡੇ ਸਮਾਜ ਦੀ ਕੀ ਹੈ, 1-2 ਪੰਕਤੀਆਂ ਲੈ ਕੇ ਅਤੇ ਕਿੰਤੂ ਕਰਨ ਲੱਗ ਜਾਂਦੇ ਹੈ, 1-2 ਗੱਲਾਂ ਇੱਧਰੋਂ ਲੈ ਲਈਆਂ, 1-2 ਇੱਧਰੋਂ ਲੈ ਲਈਆਂ, ਇੱਦਾਂ ਨਹੀਂ ਸਮਝ ਆਉਂਦੀ। ਗੱਲ ਸਾਰੀ ਸ਼ੁਰੂ ਤੋਂ ਅੰਤ ਤੱਕ ਸੁਣੋਗੇ ਤਾਂ ਸਮਝ ਆਏਗੀ। ਕਿਸੇ ਵੀ ਪੱਖ ਨੂੰ ਅਧੂਰਾ ਜਾਣੋਗੇ ਉਹ ਅਧੂਰੀ ਰਹਿ ਜਾਏਗੀ। ਸੋ ਅਧੂਰੀ ਨੌਲੇਜ ਨਹੀਂ ਲੈਣੀ ਚਾਹੀਦੀ। ਸਤਿਗੁਰਾਂ ਕੋਲ ਆ ਕੇ ਵੱਧ ਤੋਂ ਵੱਧ ਸਮਾਂ, ਜੇ ਕੋਈ ਬੱਚਾ ਸਾਲ ਦੇ ਵਿੱਚ ਜਿੰਨੀਆਂ ਕਾਲਜ ਦੀਆਂ ਜਾਂ ਸਕੂਲ ਦੀਆਂ ਯੂਨੀਵਰਸਿਟੀ ਦੀਆਂ ਕਲਾਸਾਂ ਸਾਰੀਆਂ ਅਟੈਂਡ ਨਾ ਕਰੇ ਤੇ ਇਮਤਿਹਾਨਾਂ ਵਿੱਚ ਪਤਾ ਲੱਗ ਜਾਂਦਾ ਵੀ ਇਹਨੇ ਕੀ ਕੀਤਾ। ਸੋ ਕਲਾਸ ਸਾਰੀ ਅਟੈਂਡ ਕਰਨ ਨਾਲ ਹੀ ਗੱਲ ਬਣਦੀ। ਜੇ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੁਣ ਸਮਾਪਤੀ ਕਰਦੇ ਹਾਂ। ਗਿਆਨੀ ਜੀ ਨੇ ਪਾਠ ਕੀਤਾ, ਇੱਕ ਓਅੰਕਾਰ ਪਰਮੇਸ਼ਰ ਇੱਕ ਹੈ, ਸਤ ਚੇਤਨ ਆਨੰਦ ਸਰੂਪ ਹੈ, ਉਹਦੀ ਵੀ ਕਥਾ ਆਪਾਂ ਵਿਸਥਾਰ ਨਾਲ ਅੱਗੇ ਕਰਾਂਗੇ। ਸਮੇਂ ਦੇ ਲਿਹਾਜ ਨਾਲ ਸਮਾਪਤੀ ਹੈ, ਆਓ ਸਮਾਪਤੀ ਦਾ ਮੰਗਲ ਕਰੀਏ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਨਾਥ, ਪ੍ਰਾਣ ਨਾਥ ਅਨਾਥ ਸਖੇ ਦੀਨ, ਹੇ ਸਮਰੱਥ ਅਗੰਮ ਪੂਰਨ, ਮੋਹੇ ਮਾਇਆ ਤਹਾਰ, ਅੰਧ ਕੂਬ ਮਹਾ ਭਿਆਨ, ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।